ਆਸਾ ਮਹੱਲਾ ਪਹਿਲਾ। ਇੱਕ ਆਵਹਿ ਇੱਕ ਜਾਵਹਿ ਆਈ, ਇੱਕ ਹਰ ਰਾਤੇ ਰਹਿ ਸਮਾਈ। ਇਹ ਸੰਸਾਰ ਵਿੱਚ ਜਿਹੜੇ ਪੁਰਸ਼ ਨੇ ਨਾ, ਉਹ ਆਈ ਹੁੰਦੀ ਆ, ਮਾਇਆ ਵਿੱਚ ਲੱਗੇ ਰਹਿੰਦੇ ਨੇ। ਇੱਕ ਆਵਹਿ ਇੱਕ ਜਾਵਹਿ ਆਈ, ਇਹ ਇੱਕ ਫਿਰ ਜੰਮ ਕੇ ਆਉਂਦੇ ਨੇ, ਮਰ ਕੇ ਚਲੇ ਜਾਂਦੇ ਨੇ। ਜਿਹੜੇ ਇਨਸਾਨ ਇੱਕ ਵਾਹਿਗੁਰੂ ਦੀ ਆਈ ਭਾਵ ਮਾਇਆ ਵਿੱਚ ਰੱਤੇ ਹੋਏ ਨੇ, ਉਹ ਇੱਕ ਵਾਹਿਗੁਰੂ ਦੀ ਆਗਿਆ ਅਨੁਸਾਰ ਆਵਹਿ ਜਾਵਹਿ ਜੰਮਦੇ ਮਰਦੇ ਹੀ ਰਹਿੰਦੇ ਨੇ। ਇੱਕ ਸੰਸਾਰ ਚ ਆਉਂਦੇ ਨੇ ਉਹ ਜਿਹੜੇ ਇੱਕ ਆਏ ਹੋਏ ਹੁੰਦੇ ਨੇ, ਸਮਾਂ ਪਾ ਕੇ ਉਹ ਵੀ ਚਲੇ ਜਾਂਦੇ ਨੇ। ਇੱਕ ਇਨਸਾਨ ਕਰਮਾਂ ਅਨੁਸਾਰ ਸੰਸਾਰ ਚ ਆਉਂਦੇ ਨੇ, ਇੱਕ ਮਰ ਕੇ ਜਾਂਦੇ ਨੇ, ਫੇਰ ਆਉਂਦੇ ਨੇ, ਫੇਰ ਚਲੇ ਜਾਂਦੇ ਨੇ। ਇਸੇ ਤਰ੍ਹਾਂ ਉਹਨਾਂ ਦਾ ਗੇੜ ਤੁਰਿਆ ਹੀ ਰਹਿੰਦਾ, ਤੁਰਿਆ ਖੂਹ ਦੀਆਂ ਟਿੰਡਾਂ ਵਾਂਗੂ ਘੁੰਮਦੇ ਹੀ ਰਹਿੰਦੇ ਨੇ। ਜੋ ਇੱਕ ਗੁਰਮੁਖ ਗੁਰੂ ਦੇ ਉਪਦੇਸ਼ ਦੁਆਰਾ ਹਰੀ ਨਾਮ ਵਿੱਚ ਤਦਾਕਾਰ ਹੋ ਗਏ ਨੇ, ਉਹ ਮੁੜ ਕੇ ਆਉਂਦੇ ਜਾਂਦੇ ਨੇ। ਕਿਉਂ? ਉਹ ਰੱਬ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ। ਇੱਕ ਤਰਨ ਗਗਨ ਮਹਿ ਠੌਰ ਨਾ ਪਾਵਹਿ, ਸੇ ਕਰਮਹੀਣ ਹਰ ਨਾਮ ਨਾ ਧਿਆਵਹਿ। ਇੱਕ ਮਨਮੁਖ ਬੰਦੇ ਇਹੋ ਜਿਹੇ ਨੇ, ਧਰਤੀ ਆਕਾਸ਼ ਠਹਿਰਨਾ ਨਹੀਂ ਪ੍ਰਾਪਤ ਕਰਦੇ, ਕਿਉਂਕਿ ਸ੍ਰੇਸ਼ਠ ਕਰਮਾਂ ਤੋਂ ਰਹਿ ਤੋਂ ਹਰੀ ਨਾਮ ਨੂੰ ਨਹੀਂ ਧਿਆਉਂਦੇ। ਗੁਰਪੂਰੇ ਤੇ ਗਤਮਿਤ ਪਾਈ, ਇਹੋ ਸੰਸਾਰ ਬੇਖਵਤ ਅਤ ਭਉਜਲ, ਗੁਰਸ਼ਬਦੀ ਹਰ ਪਾਰ ਲੰਘਾਈ ਰਹਾਉ। ਜਿਸ ਵੇਲੇ ਪੂਰੇ ਗੁਰਾਂ ਪਾਸੋਂ ਨਾਮ ਜਪਣ ਦੀ ਗਤਮਿਤ ਹੁੰਦੀ, ਪ੍ਰਾਪਤੀ ਦੀ ਮਰਿਆਦਾ ਪਾਈ ਨਾ, ਮਿਤ ਹੁੰਦੀ ਆ ਮਰਿਆਦਾ, ਗਤ ਹੁੰਦੀ ਪ੍ਰਾਪਤੀ, ਤਾਂ ਫਿਰ ਭਉਜਲ ਹੁੰਦਾ ਜਨਮ ਮਰਨ ਰੂਪ ਜਲ ਕਰਕੇ ਪੂਰਤ, ਜੋ ਸੰਸਾਰ ਸਮੁੰਦਰ ਵਿਆਹ ਵਾਂਗੂ ਅਤਿਅੰਤ ਦੁਖਦਾਈ ਹੈ। ਇਸ ਤੋਂ ਗੁਰੂ ਦੇ ਸ਼ਬਦ ਦੇ ਅਭਿਆਸੀ ਨੂੰ ਹੀ ਹਰੀ ਪਾਰ ਲੰਘਾਉਂਦਾ, ਨਾਮ ਅਭਿਆਸ ਕਮਾਈ ਕਰਕੇ ਪਾਰ ਲੰਘਦਾ ਹੈ। ਇਸ ਪ੍ਰਕਾਰ ਨਾਮ ਅਭਿਆਸ ਕਮਾਈ ਤੋਂ ਯਾਦ ਆ ਗਿਆ ਅੱਜ 4 ਜਨਵਰੀ ਦਾ ਦਿਹਾੜਾ। ਸੋ ਅੱਜ ਦਾ ਦਿਨ ਸਾਧ ਸੰਗਤ ਜੀ, ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ, ਰਾਮਪੁਰ ਖੇੜੇ ਵਾਲੇ ਗੁਰਮੁਖ ਪਿਆਰੇ ਬ੍ਰਹਮ ਗਿਆਨੀ, ਅਤ ਉੱਚ ਕੋਟੀ ਦੇ ਗੁਰਸਿੱਖ, ਰਹਿਤ ਦੇ ਧਨੀ ਮਹਾਂਪੁਰਖ, ਅੱਜ ਦੇ ਦਿਨ ਸੋਏ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸਦਾ ਲਈ ਗੁਰੂ ਕੀ ਗੋਦ ਵਿੱਚ ਜਾਪ ਰਾਜੇ ਸਨ। ਸੋ ਉਹਨਾਂ ਮਹਾਂਪੁਰਖਾਂ ਨੂੰ ਵਾਰ ਵਾਰ ਸਾਡੀ ਨਮਸਕਾਰ ਹੈ। ਧੰਨ 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 ਜਾਣੇ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕਾ ਸੰਗ ਚਿੱਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਉਹਨਾਂ ਮਹਾਂਪੁਰਖਾਂ ਤੋਂ ਅਸੀਂ ਬਹੁਤ ਗੁਣ ਲਏ ਨੇ, ਬੜੀਆਂ ਸਿੱਖਿਆਵਾਂ ਲਈਆਂ ਨੇ, ਬੜੀਆਂ ਗੁਰਮਤ ਦੀਆਂ ਸਿੱਧਾਂ ਪ੍ਰਾਪਤ ਕੀਤੀਆਂ ਨੇ। ਸੋ ਜੀ ਕਰਦਾ ਫੇਰ ਉਹ ਦੁਬਾਰਾ ਇਸ ਸੰਸਾਰ ਚ ਆ ਕੇ ਅੱਜ ਦੇ ਭੁੱਲੜ ਲੋਕਾਂ ਨੂੰ ਫੇਰ ਸਮਝਾਉਣ, ਉਹਨਾਂ ਦੀ ਪੋਥੀ ਜੀਵਨ ਜਿਹੜਾ ਸੇਕ ਨੇਹੇ ਆ, ਪੜ੍ਹਨੇ ਯੋਗ ਹੈ, ਜਿੱਥੇ ਵੀ ਕੋਈ ਸੰਗਤ ਸੁਣੇ ਉਹ ਲੈ ਕੇ ਪੜ੍ਹੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਐਸੇ ਗੁਰਮੁਖ ਪਿਆਰਿਆਂ ਦੇ ਹਮੇਸ਼ਾ ਹੀ ਦਰਸ਼ਨ ਹੁੰਦੇ ਰਹਿਣ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ। ਸੋ ਇਸ ਕਰਕੇ ਉਹ ਜਿਹੜੇ ਗੁਰੂ ਕੇ ਅਭਿਆਸੀ ਪਿਆਰੇ ਨੇ, ਉਹ ਆਪ ਵੀ ਪਾਰ ਲੰਘਦੇ ਨੇ, ਦੂਜਿਆਂ ਨੂੰ ਪਾਰ ਲੰਘਾਉਂਦੇ ਨੇ। ਸੋ ਰਾਮਪੁਰ ਖੇੜੇ ਵਿਖੇ 2 ਸਮਾਗਮ ਹਰ ਸਾਲ ਹੁੰਦੇ ਨੇ, ਇੱਕ ਇਹਨਾਂ ਦਿਨਾਂ ਦੇ ਵਿੱਚ, ਇੱਕ ਜਾ ਕੇ ਗਰਮੀਆਂ ਵਿੱਚ ਨਾਮ ਅਭਿਆਸ ਕਮਾਈ ਸਮਾਗਮ, ਜੋ ਅਸੀਂ 1975 ਤੋਂ ਲੈ ਕੇ ਲਗਭਗ 70-80 ਤੱਕ ਜਾਂਦੇ ਰਹੇ ਹਾਂ ਉਹਨਾਂ ਦੇ ਪਾਸ। ਸੋ ਇਸ ਪ੍ਰਕਾਰ ਮਹਾਂਪੁਰਖਾਂ ਨੇ ਬਹੁਤ ਪਿਆਰ ਬਖਸ਼ਿਸ਼ ਕੀਤਾ ਹੈ। ਗੁਰਮੁਖ ਨਿਰਮਲ ਰਹਿ ਪਿਆਰੇ, ਜਿਉਂ ਜਲ ਅੰਬ ਉੱਪਰ ਕਮਲ ਨਿਰਾਰੇ। ਜਿਹੜੇ ਇਹੋ ਜਿਹੇ ਮਹਾਂਪੁਰਸ਼ ਹੁੰਦੇ ਨੇ, ਪਰਮੇਸ਼ਰ ਦੇ ਪਿਆਰੇ ਗੁਰਮੁਖ ਪਦਾਰਥਾਂ ਵਿੱਚ ਰਹਿੰਦੇ ਹੋਏ ਵੀ ਨਿਰਮਲ ਤੋਂ ਨਿਰਮਲ ਰਹਿੰਦੇ ਨੇ। ਸੋ ਜਿਵੇਂ ਉਹਨਾਂ ਨੂੰ ਮੈਂ ਪੁੱਛਣਾ, ਇੰਨੇ ਡੱਬੇ ਰੱਖੇ ਹੋਏ ਨੇ, ਇਹਤੇ ਲਿਖਿਆ ਸੀਮਿੰਟ, ਸਰੀਆ, ਲੰਗਰ, ਦਵਾਈਆਂ, ਇਹ ਤੁਸੀਂ ਅੱਡ ਅੱਡ ਡੱਬੇ ਰੱਖੇ ਆ। ਕਹਿੰਦੇ ਮੈਂ ਭਾਈ, ਜੇ ਕੋਈ ਕਹਿੰਦਾ ਮਾਇਆ ਬਾਬਾ ਜੀ 200 ਰੁਪਈਆ ਇਹ ਕਿੱਥੇ ਲਾਉਣਾ, ਸੀਮਿੰਟ 'ਤੇ ਲਾਉਣਾ, ਉਹ ਸੀਮਿੰਟ ਵਾਲੇ ਡੱਬੇ 'ਚ ਪਾ ਲੈਣਾ, ਸੀਮਿੰਟ 'ਤੇ ਹੀ ਲੱਗਦੇ ਉਹ, ਸਰੀਏ 'ਤੇ ਲੱਗਦੇ ਆ। ਜੇ ਲੰਗਰ ਨੂੰ ਕਹਿੰਦਾ, ਕਹਿੰਦੇ ਕੋਈ ਮੈਨੂੰ ਕਹਿੰਦਾ ਬਾਬਾ ਜੀ ਤੁਹਾਡੇ ਲਈ, ਕਹਿੰਦੇ ਫਿਰ ਮੈਂ ਆਪਣੇ ਲਈ ਖਰਚ ਲੈਂਦਾ, ਪਰ ਫਿਰ ਕਹਿੰਦੇ ਖਰਚਣਾ ਵੀ ਕੀ, ਕੋਈ ਲੋੜ ਹੀ ਨਹੀਂ ਖਰਚੇ ਦੀ, ਕਿਉਂਕਿ ਸੰਗਤ ਕੱਪੜਾ ਲੀੜਾ ਲੰਗਰ ਪਾਣੀ ਸਭ ਚੱਲਦਾ। ਕਹਿਣ ਤੋਂ ਭਾਵ ਤੇਲ ਦਾ ਖਰਚਾ ਵੀ ਹੁੰਦਾ ਗੱਡੀ ਦਾ, ਫਿਰ ਉਹ 'ਚ ਪਾ ਲਈਦਾ ਤੇਲ। ਇਹ ਨਿਰਮਲ ਤੋਂ ਨਿਰਮਲ ਕਿਰਿਆ ਹੁੰਦੀ ਮਹਾਂਪੁਰਖਾਂ ਦੀ, ਜਿਵੇਂ ਕਮਲ ਫੁੱਲ ਜਲ ਦੇ ਅੰਬ ਹੁੰਦਾ ਵਿੱਚ ਰਹਿੰਦਾ ਹੋਇਆ, ਵੀ ਜਲ ਤੋਂ ਉੱਪਰ ਹੋ ਕੇ ਨਰਾਰੇ ਅਸੰਗ ਰਹਿੰਦਾ, ਜਿਵੇਂ ਕਮਲ ਫੁੱਲ ਸਰੋਵਰ ਦੇ ਵਿਚਲੇ ਜਲ ਤੋਂ ਵੀ ਅਸੰਗ ਹੈ, ਅਤੇ ਉੱਪਰੋਂ ਜੋ ਮੀਂਹ ਦਾ ਜਲ ਪੈਂਦਾ ਉਹ ਤੋਂ ਵੀ ਅਸੰਗ ਰਹਿੰਦਾ, ਦੇਖ ਲਓ। ਇਸੇ ਤਰ੍ਹਾਂ ਮਹਾਤਮਾ ਪਾ ਜੋ ਪਦਾਰਥਾਂ ਰੂਪ ਜਲ ਹੈ, ਉਹ ਤੋਂ ਤਾਂ ਉਹ ਅਸੰਗ ਰਹਿੰਦੇ ਹੀ ਹੈ, ਅਤੇ ਉੱਪਰੋਂ ਜੋ ਪਦਾਰਥ ਆਉਂਦੇ ਨੇ ਉਹ ਤੋਂ ਵੀ ਅਸੰਗ ਹੀ ਰਹਿੰਦੇ ਆ। ਬੜੀਆਂ ਬੜੀਆਂ ਸ਼ਕਤੀਆਂ ਆ ਕੇ ਹੱਥ ਜੋੜ ਕੇ ਖੜੀਆਂ ਰਹਿੰਦੀਆਂ, ਆਹ ਲੈ ਲਓ ਆਹ ਲੈ ਲਓ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਕੁਛ ਨਹੀਂ ਅੰਗੀਕਾਰ ਕਰਦੇ। ਸੋ ਇੱਕ ਜੇ ਇਸ ਪ੍ਰਕਾਰ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ, ਜਿਵੇਂ ਕਮਲ ਫੁੱਲ ਜਲ ਤੋਂ ਨਿਰਾਲਾ ਰਹਿੰਦਾ ਤੇ ਮਹਾਤਮਾ ਵੀ ਪਦਾਰਥਾਂ ਰੂਪੀ ਜਲ ਤੋਂ ਉਪਰਾਮ ਹੀ ਰਹਿੰਦੇ ਨੇ, ਪਦਾਰਥਾਂ ਵਿੱਚ ਖੁੱਭਦੇ ਨਹੀਂ ਹਨ ਮਹਾਤਮਾ।
ਬੁਰਾ ਭਲਾ ਕਹੋ ਕਿਸ ਨੂੰ ਕਹੀਐ, ਦੀਸੈ ਬ੍ਰਹਮ ਗੁਰਮੁਖ ਸੱਚ ਲਹੀਐ।
ਕਹਿੰਦੇ ਦੱਸੋ ਭਾਈ, ਉਹ ਗੁਰਮੁਖ ਬੁਰਾ ਭਲਾ ਕਿਹਨੂੰ ਕਹਿੰਦੇ? ਕਿਸੇ ਨੂੰ ਨਹੀਂ ਕਹਿੰਦੇ, ਕਿਉਂਕਿ ਗੁਰਮੁਖਾਂ ਨੇ ਸੱਚ ਨੂੰ ਜਾਣ ਲਿਆ, ਇਸ ਲਈ ਉਹ ਸਾਰੇ ਬ੍ਰਹਮ ਨੂੰ ਹੀ ਦੇਖਦੇ ਨੇ, ਉਹਨਾਂ ਨੂੰ ਦੂਜਾ ਨਜ਼ਰ ਹੀ ਨਹੀਂ ਆਉਂਦਾ ਮਹਾਂਪੁਰਖਾਂ ਨੂੰ ਹੋਰ ਕੋਈ। ਅਕਥ ਕਥਾ ਗੁਰਮਤ ਵਿਚਾਰ, ਮਿਲ ਗੁਰ ਸੰਗਤ ਪਾਵੋ ਪਾਰ। ਹੁਣ ਗੁਰਸਿੱਖਿਆ ਨੂੰ ਵਿਚਾਰ ਕੇ ਅਕਥ ਪਰਮਾਤਮਾ ਦੇ ਨਾਮ ਨੂੰ ਕਥਨ ਕਰੋ। ਪਹਿਲਾਂ ਗੁਰੂ ਦੀ ਸਿੱਖਿਆ ਵਿਚਾਰੋ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਇਹ ਸਿੱਖਿਆ, ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦੇ ਨਰਾਤ ਨਾਨਕ ਚਾਓ ਇਹੋ। ਮਿਲ ਗੁਰ ਸੰਗਤ ਪਾਵੋ ਪਾਰ, ਕਹਿੰਦੇ ਗੁਰਾਂ ਦੀ ਸੰਗਤ ਵਿੱਚ ਮਿਲ ਕੇ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਪ੍ਰਾਪਤ ਕਰੋ ਭਾਈ। ਸਾਸਤ ਵੇਦ ਸਿਮ੍ਰਿਤ ਬਹੁ ਭੇਦ, ਅੱਠ ਸੱਠ ਮੱਜਨ ਹਰ ਰਸ ਰੇਦ। ਛੇ ਸ਼ਾਸਤਰ ਹੈ, ਚਾਰ ਵੇਦ ਹੈ, ਸਤਾਈ ਸਿਮਰਤੀਆਂ, ਹੋਰ ਬਹੁਤ ਸਾਰੇ ਗ੍ਰੰਥ ਇਹ ਭੇਦ ਨੂੰ ਕਥਨ ਕਰਦੇ ਨੇ ਕਿ ਜਿਹੜੇ ਪੁਰਸ਼ ਰੇਦ ਹੁੰਦਾ ਹਿਰਦੇ ਚ, ਰੇਦ ਰਿਦ ਇਹ ਜਾਂ ਹਿਰਦਾ, ਹਿਰਦੇ ਚ ਹਰੀ ਰਸ ਨੂੰ ਧਾਰਦੇ ਨੇ, ਉਹਨਾਂ ਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ। ਜੋ ਪੁਰਸ਼ ਹਰੀ ਨਾਮ ਰਸ ਦੇ ਰੇਦ ਹੁੰਦਾ, ਹਿਰਦੇ ਚ ਤਲਾਬ ਹੋਏ ਨੇ, ਉਹਨਾਂ ਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ। ਸੋ ਇਸ ਕਰਕੇ ਉਹਨਾਂ ਦਾ ਹਿਰਦੇ ਤਲਾਬ ਬਣ ਜਾਂਦਾ ਨਾਮ ਦਾ, ਉੱਥੇ ਤਾਂ ਸਭ ਕੁਛ ਹੀ ਆ ਜਾਂਦਾ ਹੈ। ਇਹ ਸਭ ਚੀਜ਼ਾਂ ਥੱਲੇ ਰਹਿ ਜਾਂਦੀਆਂ, ਛੋਟੀਆਂ ਨੇ ਸਾਰੀਆਂ, ਇਹ ਤਾਂ ਅਵਸਥਾ 'ਚ ਜਾ ਕੇ ਹੀ ਪਤਾ ਲੱਗਦਾ। ਗੁਰਮੁਖ ਨਿਰਮਲ ਮੈਲ ਨਾ ਲਾਗੈ, ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੈ। ਗੁਰਮੁਖ ਨਿਰਮਲ ਹਨ, ਉਹਨਾਂ ਨੂੰ ਕੋਈ ਰਾਗ ਦੁਆਸ਼ ਰੂਪੀ ਮੈਲ ਨਹੀਂ ਲੱਗਦੀ। ਹੁਣ ਮਹਾਰਾਜ ਕਥਨ ਕਰਦੇ ਹਨ ਕਿ ਜੋ ਮਨੁੱਖ ਧੁਰ ਤੋਂ ਹੀ ਹਿਰਦੇ 'ਚ ਨਾਮ ਨੂੰ ਜਪਦੇ ਨੇ, ਉਹ ਵੱਡੇ ਭਾਗਾਂ ਤੋਂ ਭਾਵ ਹੁੰਦਾ ਵੱਡਿਆਂ ਭਾਗਾਂ ਵਾਲੇ ਨੇ। ਆਸਾ ਮਹੱਲਾ ਪਹਿਲਾ, ਨਿਵ ਨਿਵ ਪਾਏ ਲੱਗਾਂ ਗੁਰ ਆਪਣੇ, ਆਤਮ ਰਾਮ ਨਿਹਾਰਿਆ, ਕਰਤ ਵਿਚਾਰ ਹਿਰਦੈ ਹਰ ਰਵਿਆ, ਹਿਰਦੈ ਦੇਖ ਵਿਚਾਰਿਆ। ਸੋ ਇਹ ਪੰਕਤੀਆਂ ਦੇ ਅਰਥ ਅਨਵੈ ਕਰਕੇ ਲੱਗਣੇ ਆ। ਪਹਿਲਾਂ ਅਖੀਰਲੀ ਪੰਕਤੀ ਦੇ ਆ, ਜਿਨ੍ਹਾਂ ਗੁਰਾਂ ਨੇ ਬਾਣੀ ਦੁਆਰਾ ਕਰਤ ਵਿਚਾਰ ਵਿਚਾਰ ਕੀਤਾ, ਹਿਰਦੈ ਹਰ ਰਵਿਆ, ਹਿਰਦੇ ਵਿੱਚ ਹਰੀ ਨੂੰ ਉਚਾਰਿਆ ਤੇ ਆਤਮ ਰਾਮ ਨਿਹਾਰਿਆ, ਆਪਣੇ ਆਪ ਨੂੰ ਰਾਮ ਰੂਪ ਕਰਕੇ ਦੇਖਿਆ। ਸੋ ਇਹੋ ਜਿਹੇ ਲੱਛਣਾਂ ਵਾਲੇ ਆਪਣੇ ਗੁਰਾਂ ਦੇ ਚਰਨਾਂ ਵਿੱਚ ਨਿਵ ਨਿਵ ਕੇ ਲੱਗਣਾ ਕਰੋ, ਮੱਥਾ ਟੇਕੋ ਬਾਰ ਬਾਰ, ਜਿਨ੍ਹਾਂ ਦੀ ਕਿਰਪਾ ਨਾਲ ਅਸੀਂ ਸੱਤ ਅਸੱਤ ਨੂੰ ਵਿਚਾਰ ਕੇ ਹਿਰਦੇ ਵਿੱਚ ਉਸ ਵਾਹਿਗੁਰੂ ਨੂੰ ਦੇਖਣਾ ਕੀਤਾ। ਬੋਲੋ ਰਾਮ ਕਰੇ ਨਿਸਤਾਰਾ, ਗੁਰਪ੍ਰਸਾਦ ਰਤਨ ਹਰ ਲਾਭੈ, ਮਿਟੈ ਅਗਿਆਨ ਹੋਏ ਉਜੀਆਰਾ ਰਹਾਓ। ਉਸ ਰਾਮ ਨੂੰ ਬੋਲੋ, ਬੋਲੋ ਵਾਹਿਗੁਰੂ, ਜਪਣਾ ਕਰੋ ਜੋ ਸੰਸਾਰ ਸਮੁੰਦਰ ਤੋਂ ਤਾਰ ਨਾ ਕਰਦਾ। ਇਹ ਭਾਈ ਰਾਮ ਨੂੰ ਬੋਲੋ ਜੋ ਤੁਹਾਡਾ ਨਿਸਤਾਰਾ ਕਰੇ, ਗੁਰਾਂ ਦੀ ਕਿਰਪਾ ਨਾਲ ਗਿਆਨ ਰੂਪ ਹਨੇਰਾ ਮਿਟੇ ਤੇ ਗਿਆਨ ਦਾ ਪ੍ਰਕਾਸ਼ ਹੋਵੇ ਤਾਂ ਰਤਨ ਰੂਪੀ ਹਰੀ ਲੱਭਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਰਵ ਨੀ ਰਵੈ ਬੰਧਨ ਨਹੀਂ ਟੁੱਟੈ, ਵਿੱਚ ਹਉਮੈ ਭਰਮ ਨਾ ਜਾਈ। ਰਵਨੀ ਰਵੈ ਕਥਨੀਆਂ ਦੇ ਉਚਾਰਨ ਨਾਲ, ਕਵੀਸ਼ਰੀਆਂ ਦੇ ਬੋਲਣ ਨਾਲ ਰਵਨੀ ਹੁੰਦਾ ਇਕਲ, ਮਾਇਆਵਕੀ ਬੰਧਨ ਨਹੀਂ ਟੁੱਟਦੇ ਅਤੇ ਹਿਰਦੇ ਵਿੱਚੋਂ ਹੰਗਤਾ ਮਮਤਾ ਤੇ ਭਰਮ ਨਹੀਂ ਜਾਂਦਾ। ਸੋ ਹਉਮੈ ਦੇ ਵਿੱਚ ਕੁਝ ਕਰਨ ਨਾਲ ਭਰਮ ਦੂਰ ਨਹੀਂ ਹੁੰਦਾ। ਜਿਹੜਾ ਵੀ ਆਪਾਂ ਹਉਮੈ 'ਚ ਕਰਮ ਕਰੀਏ, ਵਾਹਿਗੁਰੂ ਹਉਮੈ ਤੋਂ ਬਚਾਵੇ। ਸਤਿਗੁਰ ਮਿਲੈ ਤਾਂ ਹਉਮੈ ਟੁੱਟੈ, ਤਾਂ ਕੋ ਲੇਖੈ ਪਾਈ। ਜਾਂ ਸਤਿਗੁਰ ਦੇ ਜੀ ਮਿਲਣ ਤਾਂ ਹੰਗਤਾ ਮਮਤਾ ਟੁੱਟਦੀ ਹੈ ਅਤੇ ਫਿਰ ਤਾਂ ਹੀ ਕੋਈ ਕੀਤਾ ਹੋਇਆ ਕਰਮ ਲੇਖੇ 'ਚ ਪੈਂਦਾ। ਹਰ ਹਰ ਨਾਮ ਭਗਤ ਪ੍ਰਿਆ ਪ੍ਰੀਤਮ, ਸੁਖ ਸਾਗਰ ਉਰ ਤਾਰੇ। ਸੁਖ ਸਾਗਰ ਜੋ ਸੁੱਖਾਂ ਦਾ ਸਮੁੰਦਰ, ਜੋ ਵਾਹਿਗੁਰੂ ਵਾਹਿਗੁਰੂ ਹੈ, ਭਗਤਾਂ ਦਾ ਪਿਆਰ ਹੈ ਪ੍ਰੀਤਮ, ਉਹਦੇ ਨਾਮ ਨੂੰ ਹਿਰਦੇ ਦੇ ਵਿੱਚ ਧਾਰਨ ਕਰੋ, ਵਸਾ ਲਓ। ਵਾਹਿਗੁਰੂ ਦੀ ਕਿਰਪਾ, ਸਤਿਗੁਰ ਦੀ ਮਿਹਰ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਤਾਂ ਹਿਰਦੇ 'ਚ ਨਾਮ ਵੱਸਦਾ ਹੈ। ਸਤਿਗੁਰ ਪੂਰਾ ਭਇਆ ਕਿਰਪਾਲ, ਹਿਰਦੇ ਵਸਿਆ ਸਦਾ ਗੋਪਾਲ। ਮਹਾਰਾਜ ਕਹਿੰਦੇ ਜੇ ਪੂਰੇ ਸਤਿਗੁਰੂ ਕਿਰਪਾਲੂ ਹੁੰਦੇ ਨੇ ਤਾਂ ਹਿਰਦੇ 'ਚ ਗੋਪਾਲ ਪਰਮੇਸ਼ਰ ਦਾ ਵਾਹਿਗੁਰੂ ਦੀ ਕਿਰਪਾ ਨਾਲ ਵਾਸਾ ਹੁੰਦਾ। ਭਗਤ ਵਛਲ ਜਗ ਜੀਵਨ ਦਾਤਾ, ਮਤ ਗੁਰਮਤ ਹਰ ਨਿਸਤਾਰੇ। ਭਗਤਾਂ ਦਾ ਪਿਆਰਾ ਜੋ ਹੈ ਜਗ ਜੀਵਨ ਦਾਤਾ ਹਰੀ ਵਾਹਿਗੁਰੂ, ਕਹਿੰਦੇ ਮਤੀ ਵਿੱਚ ਬੁੱਧੀ ਵਿੱਚ ਗੁਰਸਿੱਖਿਆ ਦੇ ਧਾਰਨ ਵਾਲਿਆਂ ਨੂੰ ਤਾਰਦਾ ਹੈ। ਜਿਹੜੇ ਉਹਦੀ ਗੁਰੂ ਦੀ ਪਹਿਲਾਂ ਸਿੱਖਿਆ ਲੈਂਦੇ, ਫਿਰ ਉਹ ਸਿੱਖਿਆ ਨੂੰ ਹਿਰਦੇ 'ਚ ਸੌਂਦੇ, ਫਿਰ ਉਹਦੇ ਅਨੁਸਾਰ ਤਰਦੇ ਨੇ ਚੱਲ ਕੇ। ਸੋ ਜਿਵੇਂ ਅੱਜ ਕੱਲ੍ਹ ਗੱਡੀਆਂ 'ਚ ਸਿਸਟਮ ਲੱਗੇ ਹੋਏ ਨੇ, ਉਹ ਸਿਸਟਮ ਦੇ ਨਾਲ ਆਪਾਂ ਨੂੰ ਜਿੱਧਰ ਜਿੱਧਰ ਨੂੰ ਦੱਸੀ ਜਾਂਦਾ ਉੱਧਰ ਉੱਧਰ ਨੂੰ ਮੁੜੀ ਜਾਂਦੇ ਹਾਂ, ਸਹੀ ਡਾਇਰੈਕਸ਼ਨ ਦੇ ਹਿਸਾਬ ਨਾਲ ਉੱਥੇ ਪਹੁੰਚ ਜਾਂਦੇ। ਸਤਿਗੁਰੂ ਦੀ ਕਹੀ ਹੋਈ ਸਿੱਖਿਆ ਨੂੰ ਵੀ ਇਸੇ ਪ੍ਰਕਾਰ ਹਿਰਦੇ 'ਚ ਵਸਾ ਕੇ ਜਿਵੇਂ ਜਿਵੇਂ ਗੁਰੂ ਸਾਹਿਬ ਕਹਿੰਦੇ ਤੁਰੇ ਜਾਈਏ, ਤੇ ਤਰਨਾ ਕੋਈ ਔਖਾ ਨਹੀਂ। ਜਦੋਂ ਗੁਰੂ ਦੀ ਸਿੱਖਿਆ ਸੁਣ ਕੇ ਆਪਾਂ ਉਲਟ ਦਿਸ਼ਾ ਨੂੰ ਚੱਲ ਪਈਏ, ਫਿਰ ਡੁੱਬਣਾ ਕੋਈ ਔਖਾ ਨਹੀਂ, ਫਿਰ ਡੁੱਬ ਹੀ ਜਾਂਦਾ, ਫਿਰ ਤਰਨਾ ਬੜਾ ਔਖਾ। ਮਨ ਸਿਉ ਜੂਝ ਮਰੈ ਪ੍ਰਭ ਪਾਏ, ਮਨਸਾ ਮਨ ਹੈ ਸਮਾਏ। ਪਦਾਰਥਾਂ ਦੀਆਂ ਜਿਹੜੀਆਂ ਮਨਸਾਂ ਦੀਆਂ ਵਾਸ਼ਨਾ, ਉਹ ਮਨ ਦੇ ਵਿੱਚ ਸਮਾਏ ਤੋਂ ਭਾਵ ਅਭਾਵ ਕਰਕੇ ਨਾ ਖਤਮ ਹੀ ਕਰ ਦੇਵੇ। ਮਨ ਰੂਪੀ ਦੁਸ਼ਮਣ ਨਾਲ ਲੜ ਕੇ ਜੀਵਤ ਭਾਅ ਤੋਂ ਮਰੇ ਤਾਂ ਵਾਹਿਗੁਰੂ ਨੂੰ ਪ੍ਰਾਪਤ ਕਰਦਾ। ਕਈ ਚੌਪੀ ਸਾਹਿਬ 'ਚ ਕਹੀ ਜਾਂਦੇ ਹਮਰੇ ਦੁਸ਼ਟ ਸਭਾ ਤੁਮ ਕਾਵੋ, ਉੱਥੇ ਬਾਹਰਲੇ ਦੁਸ਼ਟ ਵੀ ਕਹੇ ਆ ਅਤੇ ਅੰਦਰਲੇ ਵੀ ਕਹੇ ਆ, ਅਤੇ ਨਾਲੇ ਜਿਹੜੇ ਹੁਣ ਚਿੜਚਿੜ ਕਰਦੇ ਆ ਵੀ ਚੌਪੀ ਸਾਹਿਬ 'ਚ ਇਹ ਲਿਖਿਆ ਉਹ ਲਿਖਿਆ, ਜਦ ਤੁਰਕਾਂ ਦਾ ਰਾਜ ਸੀ ਔਰੰਗਜ਼ੇਬ ਦਾ ਉਦੋਂ ਤੁਸੀਂ ਕਿੱਥੇ ਸੀਗੇ? ਉਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਦੋਖੀਆਂ ਦਾ ਨਾਸ ਕਰਨ ਲਈ ਇਹ ਬਾਣੀ ਉਚਾਰੀ ਸੀ, ਉਦੋਂ ਤਾਂ ਸਾਰਿਆਂ ਨੂੰ ਚੰਗੀ ਲੱਗਦੀ ਸੀ, ਅਤੇ ਹੁਣ ਜਦ ਸਾਰਾ ਕੁਝ ਠੀਕ ਠਾਕ ਹੋ ਗਿਆ, ਹੁਣ ਅਖੇ ਮਹਾਰਾਜ ਦੀ ਬਾਣੀ ਹੀ ਨਹੀਂ ਕਿਸੇ ਕਵੀ ਦੀ ਲਿਖੀ ਹੋਈ ਹੈ, ਉਹ ਕੋਈ ਨਹੀਂ, ਜਿਹਨੇ ਲਿਖੀ ਉਹ ਆਪੇ ਸੰਭਾਲ ਲੂਗਾ, ਤੁਹਾਨੂੰ ਉਹਨੂੰ ਸਾਰਾ ਪਤਾ। ਉਹਦੇ ਹੱਥ ਜਿਹੜਾ ਡੰਡਾ ਫੜਿਆ ਹੋਇਆ, ਜਦੋਂ ਉਹਨੇ ਖੜਕਾਇਆ, ਸਭ ਨਾਮੀ ਚੇਤੇ ਆ ਜਾਣੀ ਵੀ ਇਹ ਕਿਹਦਾ ਪਾਠ ਲਿਖਿਆ ਹੋਇਆ। ਇਹ ਬਣਾਈਆਂ ਹੋਈਆਂ ਗੱਲਾਂ ਹੀ ਨੇ, ਐਵੇਂ ਪੈਸੇ ਲੈ ਕੇ ਇਹੀਆਂ ਗੱਲਾਂ ਬੋਲਣ ਵਾਲੇ ਆਪਣੇ ਜੀਵਨ ਨੂੰ ਨਰਕਾਂ 'ਚ ਪਾ ਰਹੇ ਨੇ, ਸੰਗਤ ਦਾ ਜਿਹੜਾ ਮਾੜਾ ਕਰ ਰਹੇ ਨੇ, ਸੰਗਤ ਨੂੰ ਗਲਤ ਰਸਤੇ 'ਤੇ ਲਾ ਰਹੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਕਿਰਪਾ ਕਰੇ ਜਗ ਜੀਵਨ, ਸਹਿਜ ਪਾਏ ਲਿਵ ਲਾਏ। ਮਹਾਰਾਜ ਕਥਨ ਕਰਦੇ ਕਿ ਜਗ ਜੀਵਨ ਜੋ ਪਰਮਾਤਮਾ ਹੈ, ਕਿਰਪਾ ਦ੍ਰਿਸ਼ਟੀ ਕਰੇ ਨਾ ਤਾਂ ਸਹਿਜ ਪਾਏ ਹੁੰਦਾ, ਸੁੱਤੇ ਸਿੱਧੇ ਜੀਵ ਉਸ ਵਿੱਚ ਬਿਰਤੀ ਨੂੰ ਲਾ ਲੈਂਦਾ। ਜਦੋਂ ਅਕਾਲ ਪੁਰਖ ਦੀ ਕਿਰਪਾ ਜੀਵ ਦੇ ਉੱਤੇ ਹੁੰਦੀ ਹੈ। ਆਸਾ ਮਹੱਲਾ ਪਹਿਲਾ, ਕਿਸ ਕਉ ਕਹਿ ਸੁਣਾਵਹਿ ਕਿਸ ਕਉ, ਕਿਸ ਸਮਝਾਵਹਿ ਸਮਝ ਰਹੇ। ਜਿਹੜੇ ਗੁਰਮੁਖ ਨਾਮ ਜਪ ਕੇ ਸਮਝ ਰਹੇ ਉਹਨਾਂ ਦੀ ਰੀਤੀ ਕਿਵੇਂ ਹੈ? ਕਹਿੰਦੇ ਜੋ ਮਹਾਤਮਾ ਆਪਣੇ ਸਰੂਪ ਨੂੰ ਆਪ ਸਮਝ ਰਹੇ ਨੇ, ਮੇਰਾ ਸਰੂਪ ਕੀ ਹੈ? ਅੰਦਰ ਦੇਖੋ ਆਪਣਾ ਸਰੂਪ, ਆਤਮਾ ਪਰਮਾਤਮਾ ਇੱਕੋ ਹੀ ਚੀਜ਼ ਹੈ, ਐਵੇਂ ਬਾਹਰਲੀ ਚੀਜ਼ ਨੂੰ ਚੱਕੀ ਫਿਰਦੇ ਹਾਂ ਆਪਾਂ। ਉਹ ਕਿਸ ਵਾਸਤੇ ਕਿਸੇ ਨੂੰ ਕੁਝ ਕਹਿੰਦੇ ਹਨ? ਨਹੀਂ ਕਹਿੰਦੇ। ਕਿਸ ਵਾਸਤੇ ਕਿਸੇ ਨੂੰ ਕੁਝ ਸੁਣਾਉਂਦੇ? ਨਹੀਂ ਸੁਣਾਉਂਦੇ। ਕਿਸ ਵਾਸਤੇ ਕਿਸੇ ਨੂੰ ਸਮਝਾਉਂਦੇ? ਨਹੀਂ ਸਮਝਾਉਂਦੇ। ਉਹ ਨਾ ਕਿਸੇ ਨੂੰ ਕੁਝ ਕਹਿੰਦੇ ਆ, ਨਾ ਸੁਣਾਉਂਦੇ ਆ, ਨਾ ਸਮਝਾਉਂਦੇ ਆ, ਕਿਉਂਕਿ ਉਹ ਅਵਧੂਤ ਮਹਾਤਮਾ ਆਪਣੇ ਵਿੱਚ ਆਪ ਹੀ ਅਲਮਸਤ ਰਹਿੰਦੇ ਆ, ਕਿਸੇ ਨਾਲ ਮਗਜ਼ਮਾਰੀ ਨਹੀਂ ਕਰਦੇ। ਉਹ ਕਹਿੰਦੇ ਇਹਦਾ ਇਵੇਂ ਲਿਖਿਆ ਹੋਇਆ, ਬਸ ਉਹ ਸਾਰਾ ਕੁਝ ਆਨੰਦ ਵਿੱਚ ਹੀ ਰਹਿੰਦੇ ਨੇ। ਕਹਿੰਦੇ ਮੈਂ ਕਿਸੇ ਨੂੰ ਕੀ ਸਮਝਾਉਣਾ, ਜਾਂ ਮੇਰੇ ਮਾਲਕ ਨੇ ਲਿਖਿਆ ਇਹ। ਕਿਸੈ ਪੜਾਵ ਹੈ ਪੜ ਗੁਣ ਬੂਝੇ, ਸਤਿਗੁਰ ਸ਼ਬਦ ਸੰਤੋਖ ਰਹੇ। ਜੋ ਸਤਿਗੁਰਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਸੰਤੋਖ ਵਿੱਚ ਟਿਕੇ ਹੋਏ ਨੇ, ਉਹ ਕਿਸ ਵਾਸਤੇ ਕਿਸੇ ਨੂੰ ਪੜ੍ਹਾਉਂਦੇ ਆ? ਕਿਸ ਵਾਸਤੇ ਇਸ ਤਰ੍ਹਾਂ ਕਹਿੰਦੇ ਕਿ ਤੂੰ ਪੜ੍ਹ ਕੇ ਇਸ ਪ੍ਰਕਾਰ ਗੁਣ ਕਹੀਏ, ਵਿਚਾਰ ਤੇ ਵਿਚਾਰ ਕੇ ਬੁੱਝਣਾ ਕਰ? ਉਹ ਕਿਸੇ ਨੂੰ ਕੋਈ ਨਹੀਂ ਕਹਿੰਦੇ, ਬ੍ਰਹਮ ਗਿਆਨ 'ਚ ਧਰਤੇ ਬੈਠੇ। ਫਿਰ ਸੰਸਾਰ ਸਾਗਰ ਤੋਂ ਕੌਣ ਤਾਰੇਗਾ? ਕਹਿੰਦੇ ਜੋ ਮਹਾਤਮਾ ਆਪ ਸਮਝ ਰਹੇ ਨੇ, ਉਹ ਕਿਸੇ ਨੂੰ ਤਾਂ ਕਹਿੰਦੇ ਹਨ ਕਿ ਤੂੰ ਨਿਸ਼ਕਾਮ ਕਰਮ ਕਰਕੇ ਮਲ ਦੋਸ਼ ਦੀ ਨਿਵਿਰਤੀ ਕਰ, ਫਿਰ ਉਹ ਸਮਝਾਉਂਦੇ ਵੀ ਨੇ। ਕਿਸੇ ਨੂੰ ਸੁਣਾਉਂਦੇ ਨੇ ਕਿ ਤੂੰ ਉਪਾਸ਼ਨਾ ਕਰਕੇ ਵਿਕਸ਼ੇਪ ਦੋਸ਼ ਦੀ ਨਿਵਿਰਤੀ ਕਰ। ਕਿਸੇ ਨੂੰ ਸਮਝਾਉਂਦੇ ਤੂੰ ਚਾਰ ਸਾਧਨਾ ਕਰਕੇ ਬ੍ਰਹਮ ਗਿਆਨ ਦੇ ਸਹਿਤ ਹੋ ਜਾ। ਕਿਸੇ ਨੂੰ ਕਹਿੰਦੇ ਤੂੰ ਸ਼ਰਵਣ ਕਰ, ਸੁਣਿਆ ਕਰ ਕੀਰਤਨ, ਬਾਣੀ ਸੁਣਿਆ ਕਰ ਬਹਿ ਕੇ। ਕਿਸੇ ਨੂੰ ਸੁਣਾਉਂਦੇ ਨੇ, ਰਾਜਾ ਇੱਥੇ ਤੈਨੂੰ ਸੁਣਾਏ, ਬਾਬੇ ਹਰਨਾਮ ਸਿੰਘ ਦੀ ਗੱਲ ਆਈ ਰਾਮਪੁਰ ਖੇੜੇ ਵਾਲਾ ਨੇ, ਇੰਨੇ ਚੰਗੇ ਗੁਰਮੁਖ ਤੜਕੇ ਉੱਠਣਾ, 2 ਵਜੇ ਆਪ ਪਹਿਲਾਂ ਜਪਜੀ ਸਾਹਿਬ ਕਰ ਲੈਣਾ, ਫਿਰ ਉਹਦੇ ਬਾਅਦ ਇਸ਼ਨਾਨ ਕਰ ਲੈਣਾ, ਫਿਰ ਆ ਜਾਓ ਬਈ ਹੁਣ ਨਹਾ ਧੋ ਕੇ ਸਾਰੇ ਆ ਜਾਓ, ਬਹਿ ਕੇ ਫਿਰ 5 ਬਾਣੀਆਂ ਇਕੱਠਿਆਂ ਨੇ ਪੜ੍ਹਨੀਆਂ, 10 ਜਾਣੇ ਹੋਣ, 20 ਜਾਣੇ ਹੋਣ, ਇਕੱਠੇ ਬਹਿ ਜਾਓ, ਇੱਕ ਇੱਕ ਪੌੜੀ ਬੋਲ ਬੋਲ ਕੇ ਪੜ੍ਹੋ। ਨਾਲ ਉਹ ਆਪ ਚੱਲਦੇ ਅਤੇ ਨਾਲ ਚਲਾਉਂਦੇ ਸੀਗੇ ਕਿ ਤੂੰ ਮੰਨਣ ਕਰ ਪਾਈ। ਤੂੰ ਕਿਸੇ ਨੂੰ ਸਮਝਾਉਂਦੇ ਨੇ ਕਿ ਤੂੰ ਨਿਧਿਆਸਣ ਕਰ, ਨਾਲ ਸਾਨੂੰ ਕਹਿਣਾ ਕੰਨਾਂ ਨਾਲ ਵੀ ਸੁਣਿਆ ਕਿ ਮੂੰਹ ਨਾਲ ਹੀ ਬੋਲ ਕੇ ਹਟ ਗਿਆ? ਕੰਨਾਂ ਨਾਲ ਵੀ ਸੁਣ ਬਾਣੀ ਕੀ ਕਹਿੰਦੀ, ਜੇ ਕੰਨਾਂ ਨਾਲ ਸੁਣੇ ਬਾਣੀ ਦਸਵੇਂ ਪਾਤਸ਼ਾਹ ਨੂੰ ਪ੍ਰਵਾਨ ਹੈ, ਜੇ ਬਾਣੀ ਕੰਨਾਂ 'ਚ ਹੀ ਨਹੀਂ ਗਈ ਫਿਰ ਉਹਨਾਂ ਨੂੰ ਪ੍ਰਵਾਨ ਨਹੀਂ ਗੀ। ਉਹ ਕਿਸੇ ਨੂੰ ਕਹਿੰਦੇ ਕਿ ਤੂੰ ਤਵੰਗ ਪਦ ਦਾ ਵਿਚਾਰ ਕਰ, ਕਿਸੇ ਨੂੰ ਸੁਣਾਉਂਦੇ ਕਿ ਤੂੰ ਜਿਹੜਾ ਤੂੰ ਪਦ ਦਾ ਵਿਚਾਰ ਕਰ, ਇਸ ਪ੍ਰਕਾਰ ਜਿਹੜਾ ਹੈ ਨਾ, ਕਿਸੇ ਨੂੰ ਸਮਝਾਉਂਦੇ ਕਿ ਤੂੰ ਜਿਹੜਾ ਹੈਗਾ ਵਿਚਾਰ ਕਰ, ਤਤ ਤਵੰਗ ਤਵੰਗ ਤਦ ਦੀ ਭੇਦਤਾ ਕਰ। ਜੋ ਸਤਿਗੁਰਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਸੰਤੋਖ ਵਿੱਚ ਸਥਿਤ ਰਹੇ, ਉਹ ਕਿਸੇ ਨੂੰ ਤਾਂ ਪਰਮੇਸ਼ਰ ਸੰਬੰਧੀ ਗ੍ਰੰਥ ਪੜ੍ਹਾਉਂਦੇ ਨੇ, ਪੜ੍ਹਾ ਕੇ ਫਿਰ ਇਸ ਤਰ੍ਹਾਂ ਕਹਿੰਦੇ ਤੂੰ ਸੱਤ ਸਾਧਾਂ ਨਿਰਣਾ ਤੋਂ ਭਾਵਨਾ ਗੁਣ ਹੁੰਦਾ ਵਿਚਾਰ ਕੇ ਸਿਧਾਂਤਾਂ ਨੂੰ ਬੁੱਝਣਾ ਕਰ। ਜਿਵੇਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਸਵੇਰੇ ਸ਼ਾਮ ਕਥਾ ਕਰਨੀ, ਦੁਪਹਿਰੇ ਛੋਟੀਆਂ ਪੋਥੀਆਂ ਪੜ੍ਹਾਉਣੀਆਂ ਸਾਨੂੰ, ਉਹ ਵੀ ਸਾਨੂੰ ਗਿਆਨ ਦਿੰਦੇ ਵੀ ਐਂ ਕਰਨਾ ਐਂ ਕਰਨਾ ਆਹ ਪੋਥੀ ਇਹ, ਨਾਲੇ ਕਥਾ ਕਰਨ ਦੇ ਵੱਲ ਤਰੀਕੇ ਢੰਗ ਦੱਸਣੇ, ਬਹੁਤ ਸਿੱਖਿਆ ਦਿੱਤੀ ਉਹਨਾਂ ਨੇ। 354 ਅੰਗ ਤੇ ਅਗਲੀਆਂ ਪੰਕਤੀਆਂ ਬਖਸ਼ਿਸ਼ ਕਰਦੇ ਨੇ। ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ। ਕਹਿੰਦੇ ਗਹਿਰ ਗੰਭੀਰਾ ਰਮਤ ਸਰੀਰਾ, ਜੋ ਗਹਿਰ ਡੂੰਘਾ ਹੈ ਤੇ ਗੰਭੀਰਾ ਪਹਾੜ ਵਾਂਗੂ ਨਿਰਹਲ ਹੈ, ਸਾਰਿਆਂ ਸਰੀਰਾਂ ਵਿੱਚ ਰਮ ਰਿਹਾ ਹੈ ਇਸੇ ਹਰੀ ਨੂੰ। ਹੇ ਮੇਰੇ ਮਨ ਪਿਆਰੇ, ਮਨ ਦਾ ਅਰਥ ਇੱਥੇ ਪਿਆਰੇ, ਹੇ ਪਿਆਰੇ ਗੁਰਾਂ ਦੀ ਸਿੱਖਿਆ ਲੈ ਕੇ ਭਜਨਾ ਕਰ, ਰਹਾਉ ਵਿਸ਼ਰਾਮ ਦੇ ਕੇ। ਕਹਿੰਦੇ ਨੇ ਅਨਤ ਤਰੰਗ ਭਗਤ ਹਰ ਰੰਗਾ, ਆਨ ਦਿਨ ਸੂਚੇ ਹਰ ਗੁਣ ਸੰਗਾ। ਹੁਣ ਜਿਸ ਵਾਹਿਗੁਰੂ ਵਿੱਚੋਂ ਬ੍ਰਹਮਾ ਵਿਸ਼ਨੂੰ ਆਦਿਕ ਅਨੇਕਾਂ ਤਰੰਗ ਉੱਠ ਰਹੇ ਨੇ, ਭਗਤ ਉਸ ਹਰੀ ਵਿੱਚ ਰੰਗਾ ਹੁੰਦਾ ਪ੍ਰੇਮ ਕਰਦੇ ਨੇ। ਅਨੇਕਾਂ ਤਰੰਗ ਜਿਹੜੇ ਨੇ ਨਾ ਸੰਕਲਪਾਂ ਵਿਕਲਪਾਂ ਨੂੰ ਦੂਰ ਕਰਕੇ, ਜਿਸ ਨੇ ਹਰੀ ਦੀ ਭਗਤੀ ਵਿੱਚ ਮਨ ਨੂੰ ਰੰਗਿਆ, ਉਹ ਰਾਤ ਦਿਨੇ ਵਾਹਿਗੁਰੂ ਦੇ ਗੁਣਾਂ ਦਾ ਸੰਗ ਕਰਕੇ ਸੂਚੇ ਤੋਂ ਭਾਵ ਹੁੰਦਾ ਸੂਚੇ ਹਰ ਗੁਣ ਸੰਗਾ। ਸੋ ਫਿਰ ਹਰੀ ਦੇ ਗੁਣ ਕਹਿ ਕਹਿ ਕੇ ਉਹ ਪਵਿੱਤਰ ਹੋ ਜਾਂਦੇ ਨੇ। ਮਿਥਿਆ ਜਨਮ ਸਾਕਤ ਸੰਸਾਰਾ, ਆਰਾਮ ਭਗਤ ਜਨ ਰਹਿ ਨਿਰਾਰਾ। ਸਾਕਤਾਂ ਦਾ ਜਨਮ ਸੰਸਾਰ ਵਿੱਚ ਝੂਠਾ ਹੈ ਤੇ ਰਾਮ ਦੀ ਭਗਤੀ ਕਰਨ ਵਾਲੇ ਪੁਰਸ਼ ਸੰਸਾਰ ਤੋਂ ਨਿਰਾਲੇ ਰਹਿੰਦੇ ਨੇ। ਸਾਕਤ ਪੁਰਸ਼ ਨੇ ਸੰਸਾਰ ਵਿੱਚ ਮਨੁੱਖਾ ਜਨਮ ਨੂੰ ਵਿਅਰਥ ਹੀ ਕਹਿੰਦੇ ਗਵਾ ਲਿਆ, ਐਵੇਂ ਮਿਥਿਆ ਹੀ ਹੈ, ਕਿਉਂਕਿ ਉਹ ਪੁਰਸ਼ ਰਾਮ ਦੀ ਭਗਤੀ ਤੋਂ ਵੱਖਰਾ ਰਹਿੰਦਾ, ਰਾਮ ਦੀ ਭਗਤੀ ਨਹੀਂ ਕਰਦਾ। ਸੂਚੀ ਕਾਇਆ ਹਰ ਗੁਣ ਗਾਇਆ, ਆਤਮ ਚੀਨ ਰਹਿ ਲਿਵਲਾਇਆ। ਜਿਹਨੇ ਹਰੀ ਦੇ ਗੁਣਾਂ ਨੂੰ ਗਾਇਨ ਕੀਤਾ, ਉਹਦੀ ਕਾਇਆ ਜਿਹੜੀ ਦੇਹ ਆ ਉਹ ਪਵਿੱਤਰ ਹੈ, ਕਾਇਆ ਤੋਂ ਭਾਵ ਬੁੱਧੀ ਵੀ ਪਵਿੱਤਰ ਹੈ, ਉਹ ਲਿਵ ਬਿਰਤੀ ਨੂੰ ਲਗਾ ਕੇ ਆਤਮਾ ਨੂੰ ਚੀਨ ਰਹਿ, ਜਾਣ ਲੈਂਦੇ ਨੇ ਆਤਮਾ ਕੀ ਅੰਦਰ। ਆਦਿ ਅਪਾਰ ਅਪਰਮ ਪਰ ਹੀਰਾ, ਲਾਲ ਰੱਤਾ ਮੇਰਾ ਮਨ ਧੀਰਾ। ਜੋ ਪਰਮੇਸ਼ਰ ਸਭ ਦੀ ਆਦ ਹੈ, ਅਪਾਰ ਤੋਂ ਭਾਵ ਬੇਅੰਤ ਗੁਣਾਂ ਵਾਲਾ ਹੈ, ਅਪਰਮ ਪਰ ਜੋ ਅਪਰ ਸੰਸਾਰ ਤੋਂ ਪਰਾ ਰੂਪ ਹੈ, ਹੀਰੇ ਵਾਂਗੂ ਨਿਰਮਲ ਹੈ ਜਿਹੜਾ, ਇਸ ਲਾਲ ਪਿਆਰੇ ਪਰਮੇਸ਼ਰ ਵਿੱਚ ਤਦਾਕਾਰ ਹੋਇਆ ਹੋਇਆ ਮੇਰਾ ਮਨ ਧੀਰਜ ਵਾਲਾ ਹੋ ਗਿਆ। ਕਥਨੀ ਕਹਿ ਕਹਿ ਸੇ ਮੂਏ, ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ। ਕਹਿੰਦੇ ਧਾਰੇ ਤੋਂ ਬਿਨਾਂ ਜੋ ਪਖੰਡ ਪੂਰਵਕ ਕਹੀਆਂ ਹੋਈਆਂ ਕਥਨੀਆਂ ਨੂੰ ਕਹਿੰਦੇ ਨੇ, ਆਪ ਤਾਂ ਕਮਾਉਣੀ ਨਹੀਂ ਉਹੀ ਰੌਲਾ ਪਾਈ ਜਾਣਾ, ਉਹ ਐਵੇਂ ਬੇਅਰਥੀ ਆ, ਨਿਸਫਲ ਹੀ ਮਰ ਗਏ। ਉਹ ਵਾਹਿਗੁਰੂ ਤੋਂ ਦੂਰ ਹੀ ਰਹਿੰਦੇ ਨੇ, ਇਹ ਵਾਹਿਗੁਰੂ ਤੂੰ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਜਿਹੜੇ ਇਨਸਾਨ ਕਹੀਆਂ ਹੋਈਆਂ ਕਥਨੀਆਂ ਨੂੰ ਸ਼ਰਧਾ ਭਾਵ ਨਾਲ ਕਹਿ ਕੇ ਜੀਵਤ ਭਾਵ ਤੋਂ ਆਪ ਵੀ ਮਰੇ ਨੇ, ਭਾਵ ਹੰਕਾਰ ਛੱਡਤਾ ਹੈ, ਆਪਾਂ ਭਾਵ ਛੱਡਤਾ, ਉਹਨਾਂ ਤੋਂ ਉਹ ਵਾਹਿਗੁਰੂ ਦੂਰ ਨਹੀਂ, ਇਹ ਵਾਹਿਗੁਰੂ ਉਹਨਾਂ ਨੂੰ ਤੂੰ ਪ੍ਰਾਪਤ ਹੋਇਆ। ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ। ਕਹਿੰਦੇ ਬੰਦੇ ਨੂੰ ਵੀ ਕਹਿੰਦੇ ਦੂਰ ਨਹੀਂ, ਤੂੰ ਹੀ ਤਾਂ ਪ੍ਰਭੂ ਹੈ, ਤੂੰ ਆਪਣੇ ਸਰੂਪ ਨੂੰ ਪਹਿਚਾਣ, ਤੂੰ ਅੰਦਰੋਂ ਕੌਣ ਹੈ। ਸਭ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤ ਨਾਮ ਤੇ ਆਇਆ। ਮਨਮੁਖਾਂ ਨੇ ਸਾਰੇ ਜਗਤ ਵਿੱਚ ਮਾਇਆ ਨੂੰ ਛਾਇਆ ਹੋਇਆ ਦੇਖਿਆ, ਵਿਆਪਕ ਹੋਈ ਪਈ ਹੈ, ਜੇ ਅਸਮਾਨ ਵਿੱਚ ਬੱਦਲ ਛਾਇਆ ਹੁੰਦਾ। ਗੁਰਮੁਖਾਂ ਨੇ ਸਾਰਾ ਜਗਤ ਮਾਇਆ ਜਾਂ ਮਾਇਆ ਦਾ ਛਾਇਆ ਭਾਵ ਬਣਾਇਆ ਹੋਇਆ ਦੇਖਿਆ। ਹੁਣ ਮਾਇਆ ਵਿਖੇ ਜੋ ਚੇਤਨ ਦਾ ਛਾਇਆ ਪ੍ਰਤੀਬਿੰਬ ਪੈ ਰਿਹਾ ਹੈ, ਜੋ ਪਰਮਾਤਮਾ ਹੈ, ਉਸ ਦੁਆਰਾ ਇਹ ਜਗਤ ਬਣਾਇਆ ਹੋਇਆ ਦੇਖਿਆ ਕਿ ਮਾਇਆ ਵੀ ਕੁਛ ਨਹੀਂ, ਅਸਲ ਵਿੱਚ ਮਾਇਆ ਦੇ ਵਿੱਚ ਵੀ ਉਹਦੀ ਜੋਤ ਹੀ ਹੈ, ਉਹ ਮਾਇਆ ਤਾਂਹੀਓ ਛਾਈ ਪਈ ਹੈ ਸਾਰੇ ਪਾਸੇ। ਜੇ ਮਾਇਆ ਵਿੱਚੋਂ ਜੋਤ ਖਿੱਚ ਲਏ, ਮਾਇਆ ਵੀ ਪੱਥਰੀ ਹੈ। ਮਹਾਰਾਜ ਕਥਨ ਕਰਦੇ, ਗੁਰਮਤੀਆਂ ਨੇ ਗੁਰਸਿੱਖਿਆ ਦੁਆਰਾ ਨਾਮ ਨੂੰ ਧਿਆਇਆ, ਇਸ ਕਰਕੇ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ, ਪਰਮੇਸ਼ਰ ਨੇ ਉਹਨਾਂ ਜੀਵਾਂ ਦੇ ਉੱਤੇ ਕਿਰਪਾ ਕੀਤੀ ਹੈ। ਇਉਂ ਸਾਧ ਸੰਗਤ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੱਗੇ ਸਤਿਗੁਰੂ ਜਿਵੇਂ ਕਿਰਪਾ ਕਰਨਗੇ ਸਰਵਣ ਕਰਾਂਗੇ। 17 ਸ਼ਬਦ ਸਰਵਣ ਕਰ ਚੁੱਕੇ ਹਾਂ। ਗੁਰੂ ਨਾਨਕ ਸਾਹਿਬ ਆਪਣੇ ਤੇ ਮੀਂਹ ਵਰਾ ਰਹੇ ਨੇ, ਨਾਮ ਦਾ ਜਲ ਬਖਸ਼ਿਸ਼ ਕਰ ਰਹੇ ਨੇ। ਧੰਨ ਗੁਰੂ ਨਾਨਕ ਦੇਵ ਦੀ ਸਿੱਖਿਆ ਸਾਡੇ ਹਿਰਦੇ ਚ ਵਸਜੇ, ਨਾਮ ਜਪਣ ਲੱਗ ਜਾਈਏ, ਆਤਮਾ ਨੂੰ ਜਾਣ ਲਈਏ, ਬਾਹਰਲੀ ਗੰਦਗੀ ਨੂੰ ਛੱਡ ਦਈਏ, ਅੰਤਰਾਤਮੇ ਇੱਕਮਿੱਕ ਹੋ ਕੇ ਪਰਮਾਤਮਾ ਜੁੜ ਜਾਈਏ। ਵਾਹਿਗੁਰੂ ਵਾਹਿ